ਇਹ ਪਵਿੱਤਰ ਉਪਦੇਸ਼ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ 21 ਮਾਰਚ 1959 ਨੂੰ ਕੰਪਾਲਾ ਅਫਰੀਕਾ ਹੋਲੇ ਸਮੇਂ ਸਾਧ ਸੰਗਤ ਦੇ ਭਲੇ ਲਈ ਉਚਾਰਨ ਕੀਤੇ।
ਮਾਨਯੋਗ ਸਾਧ ਸੰਗਤ ਮਾਈਓ ਤੇ ਭਾਈਓ, ਕਿਰਪਾ ਕਰਕੇ ਜਿਹੜੇ ਸੱਜਣ ਅੰਦਰ ਖੜੇ ਆ ਨੂੰ ਕਿਰਪਾ ਕਰਨ ਬਹਿ ਜਾਣ ਤੇ ਬਹੁਤ ਕਿਰਪਾ ਹੋਵੇ, ਕਿਉਂਕਿ ਖੜਿਆ ਹਿੱਲ ਚੱਲ ਰਹਿੰਦੀ ਹੈ, ਫਿਰ ਬੇਨਤੀ ਕੰਮ ਨਹੀਂ ਕਰਦੇ। ਉਹਨਾਂ ਦੀ ਬੜੀ ਮਿਹਰਬਾਨੀ ਹੈ ਬੈਠ ਕੇ ਦਰਸ਼ਨ ਦੇਣ। ਜੇ ਕਿਸੇ ਨੂੰ ਬੈਠਣ ਚ ਤਕਲੀਫ ਹੋਵੇ ਤਾਂ ਫਿਰ ਉਹਦੀ ਮਰਜ਼ੀ, ਉਹ ਜਾਵੇ ਤਾਂ ਬੜੀ ਖੁਸ਼ੀ ਨਾਲ, ਲੇਕਿਨ ਅੰਦਰ ਖੜਾ ਨਾ ਕੋਈ ਰਹੇ। ਸੇਵਕਾਂ ਅੱਗੇ ਅਰੇ ਜਾਓ, ਹੱਥ ਫਿਰ ਤੁਰ ਕੇ, ਹੱਥ ਜੋੜ ਕੇ, ਕਿਸੇ ਨੂੰ ਦਬਾ ਕੇ ਨਹੀਂ, ਕਿਸੇ ਨਾਲ ਲੜਾਈ ਨਹੀਂ। ਮੈਂ ਅੱਜ ਤੁਹਾਡੇ ਅੱਗੇ ਜਿਹੜੀ ਚੀਜ਼ ਰਾਤ ਸਰਦਾਰ ਕਿਸ਼ਨ ਸਿੰਘ ਹੋਰਾਂ ਨੇ ਕਹੀ ਸੀ, ਉੱਥੋਂ ਸ਼ੁਰੂ ਕਰਕੇ ਅੱਗੇ ਜੋ ਕਰਦੇ ਨੂੰ ਭਾਵੇ ਅਰਜ ਕਰਾਂਗਾ ਕੁਛ, ਜਿਹੜੀ ਧਿਆਨ ਨਾਲ ਸੁਣਨੀ ਔਰ ਆਪਣੇ ਕੋਲ ਕੋਈ ਗੱਲਾਂ ਨੋਟ ਕਰ ਲੈਣੀਆਂ, ਜੇ ਕਿਸੇ ਦਾ ਕੱਲ ਨੂੰ ਉਹਨਾਂ ਬਾਬਤ ਕਿਸੇ ਗੱਲ ਉੱਤੇ ਵਿਚਾਰ ਨੂੰ ਉਚਿਤ ਕਰੇ। ਜਿਹੜਾ ਕੰਮ ਕਰਨਾ ਅਸਾਂ ਰਲ ਕੇ ਕਰਨਾ, ਉਹਦੇ 'ਚ ਕੋਈ ਅਗਰ ਵਾਧਾ ਘਾਟਾ ਹੋਵੇ ਤਾਂ ਉਹ ਦੱਸ ਦੇਵੇ, ਤੇ ਅਸੀਂ ਬਹਿ ਕੇ ਉਹਦੇ ਤੋਂ ਸੋਚ ਕੇ ਹੋਰ ਅੱਗੇ ਤੁਰ ਪਵਾਂਗੇ। ਕੰਮ ਇਸੇ ਤਰ੍ਹਾਂ ਹੋਇਆ ਕਰਦੇ ਨੇ, ਕਦੇ ਨਹੀਂ ਹੁੰਦੇ ਵੀ ਇੱਥੇ ਹੁਣ ਪੱਥਰ 'ਤੇ ਲੀਕ ਕੱਢ ਦਿੱਤੀ ਵੀ ਕੋਈ ਬੋਲੇ ਨਾ। ਜਿਹੜੀ ਕਿਸੇ ਨੂੰ ਉਦੋਂ ਚੰਗੀ ਵਿਚਾਰ ਆਵੇ ਜੇ ਅਸੀਂ ਬੈਠ ਕੇ ਅੰਦਰ ਕੋਈ ਨਾ ਕੋਈ ਗੱਲ ਵਿਚਾਰ ਦੀ, ਉਦੋਂ ਹੋਰ ਉਹਦੇ 'ਚ ਚੰਗੀ ਪਾ ਲਵਾਂਗੇ, ਸਾਡੀ ਹੋਰ ਚੰਗੀ ਹੋ ਜਾਊ। ਇੱਕ ਯਾਦ ਛੋਟੇ ਹੁੰਦਿਆਂ ਦੀ ਗੱਲ ਆ ਗਈ ਹੈ ਵੀ ਉਹ ਚਾਰ ਦਰਵੇਸ਼ ਕਿਤਾਬ ਸੀ, ਉਹਦੇ 'ਚ ਇੱਕ ਫਕੀਰ ਇੱਕ ਜਗ੍ਹਾ ਸਾਧੂ ਬੜਾ ਇਲਾਜ ਕਰਨ ਵਾਲਾ ਸੀ। ਇੱਕ ਆਦਮੀ ਦੇ ਕੰਨ ਵਿੱਚੋਂ ਵੀ ਕਣ ਖਜੂਰਾ ਲੰਘ ਗਿਆ, ਕੋਈ ਸੰਕੋਲ ਕਹਿੰਦੇ ਨੇ, ਉਹਦੇ ਸਿਰ ਨੂੰ ਜਾ ਕੇ ਉਹਨੇ ਦਿਮਾਗ ਪਕੜ ਲਿਆ। ਦਿਮਾਗ ਜਿਸ ਵੇਲੇ ਪਕੜ ਲਿਆ, ਉਹ ਬੜੇ ਸਿਆਣੇ ਸਾਧੂ ਸਨ। ਹੁਣ ਅਸੀਂ ਅੱਜ ਕਹਿ ਨਹੀਂ ਸਕਦੇ, ਲੋਕ ਕਹਿੰਦੇ ਨੇ ਕਿ ਡਾਕਟਰੀ ਬੜੀ ਵੱਡੀ ਚੀਜ਼ ਹੈ, ਪਰ ਸਾਡੇ ਚਰਕ ਆਦਿਕ ਗ੍ਰੰਥਾਂ ਨੇ ਵਾਰ ਦੇ ਚੀਰਨ ਦੇ ਹਥਿਆਰ ਦੱਸੇ ਹੋਏ। ਲੋਕ ਰਹਿ ਗਏ, ਛੱਡ ਬੈਠੇ ਆਪਣੀ ਗੱਲ ਨੂੰ, ਤਾਂ ਉਹਨਾਂ ਨੇ ਦੇਖਿਆ ਇੱਥੋਂ, ਉਹਨਾਂ ਨੇ ਉਹਦੀ ਖੋਪਰੀ ਖੋਲੀ, ਉਤਲੀ ਖੋਪਰੀ ਜਿਸ ਵੇਲੇ ਖੋਲੀ ਤੇ ਉਹਨੂੰ ਦੇਖਿਆ ਵੀ ਉਸਨੇ ਕਰੀਬ 100 ਲੱਤ ਹੁੰਦੀ ਹੈ ਖਜੂਰੇ ਦੀ, ਉਸਨੇ ਉਹ ਪਕੜਿਆ ਹੋਇਆ। ਤਾਂ ਉਹ ਜਿਸ ਵੇਲੇ ਚਿਮਟੀ ਨਾਲ ਚੁੱਕਣ ਲੱਗੇ ਫੜ ਕੇ, ਤਾਂ ਉਹਨਾਂ ਦਾ ਚੇਲਾ ਕਹਿੰਦਾ ਮਹਾਰਾਜ ਜਰਾ ਠਹਿਰੋ, ਉਹ ਇੱਕ ਤੋੜ ਤਪਾ ਲਿਆ ਆ। ਜੇ ਉਸ ਤਰ੍ਹਾਂ ਚੁੱਕਦੇ ਚਰਬੀ ਨਾਲ ਚੁੱਕੀ ਜਾਣੀ ਸੀ, ਉਹਨੇ ਤਪਿਆ ਤੋੜ ਉਹਦੇ ਦਰਮਿਆਨ ਉੱਤੇ ਲੱਕ ਦੇ ਲਾ ਦਿੱਤਾ, ਉਹਦੀਆਂ ਲੱਤਾਂ ਛੁੱਟ ਗਈਆਂ। ਸੁਣੀਏ, ਕੋਈ ਬੜੀ ਗੱਲ ਨਹੀਂ ਜਿਹਨੂੰ ਅਸੀਂ ਛੋਟਾ ਨਾ ਮੰਨੀਏ, ਕਿਸੇ ਨੂੰ ਇੰਨੀ ਚੰਗੀ ਚੀਜ਼ ਆਵੇ ਜਿਹੜਾ ਸਾਨੂੰ ਹੋਰ ਦੱਸੇ ਅਸੀਂ ਉਹ ਮੰਨੀਏ। ਅਰਜ ਹੈ ਕਿ ਪਹਿਲੀ ਚੀਜ਼ ਹੈ ਜਿਹੜੀ ਮੈਂ ਮਾਨਿਆ ਅੱਗੇ ਅਰਜ ਕਰਨੀ ਹੈ, ਇੱਕ ਤਾਂ ਮੈਂ ਆਪਣੀ ਅਰਜ ਕਰਨੀ ਹੈ ਵੀ 9 ਤੋਂ 11 ਤੱਕ ਟਾਈਮ 'ਚ ਕੋਈ ਮਾਈ ਉੱਥੇ ਬਿਸ਼ੱਕ ਜਾਵੇ। ਜਿਹੜੀਆਂ ਮਾਈਆਂ ਦੀ ਮਰਜ਼ਾਦਾ ਜਿਹੜੀ ਨਹੀਂ ਪ੍ਰਸਾਦਾ ਸਕਦੀ, ਉਹ ਜਾਣ ਦੂਜੀ ਸਾਡੇ ਤੇ ਕਿਰਪਾ ਕਰ ਲਓ। ਮਾਈਆਂ ਦੇ ਹੱਥ ਵਿੱਚ ਅਰਧ ਸਰੀਰੀ ਕਬੀਰ ਜੀ ਨੇ ਇਹਨੂੰ ਲਿਖਿਆ, ਅੱਧਾ ਹਿੱਸਾ ਇਹਦਾ ਪਾਇਆ ਮਹਾਰਾਜ ਨੇ। ਆਸਾ ਰਾਗ ਵਿੱਚ ਜਦੋਂ ਵਾਰ ਉਚਾਰੀ ਆ, ਸੋ ਕਿਉਂ ਮੰਦਾ ਆਖੀ ਆ, ਜਿਸ ਜੰਮਾ ਰਾਜਾ, ਜਿਹਨਾਂ ਤੋਂ ਰਾਜੇ ਪੈਦਾ ਹੁੰਦੇ ਨੇ ਉਹਨਾਂ ਨੂੰ ਮੰਦਾ ਕਿਉਂ ਆਖੀ। ਸਤਿਗੁਰੂ ਰਾਮ ਸਿੰਘ ਜੀ ਨੇ ਆਪਣੇ ਹੁਕਮਨਾਮੇ 'ਚ ਇੱਕ ਲਿਖਿਆ ਕਿ ਲੜਕੀਆਂ ਮਾਰਨ ਦਾ ਬੜਾ ਦੋਸ਼ ਹੈ, ਇਸਤਰੀ ਦੇ ਗੁਣ ਮੇਰੇ ਤੇ ਕਹੇ ਨਹੀਂ ਜਾਂਦੇ। ਹੁਣ ਮਾਈਆਂ ਦੇ ਅਰਜੇ ਹੈ, ਇਸ ਵੇਲੇ ਲੱਗੀ ਹੋਈ ਹੈ ਢਾਹ। ਜਿਸ ਵੇਲੇ ਹੜ੍ਹ ਆਉਂਦਾ ਨਾ, ਉਹ ਦਰਿਆ ਚੜ੍ਹਦਾ ਹੈ, ਜਿਹੜੇ ਲੋਕ ਆਪਣੇ ਖੇਤਾਂ ਦੇ ਦੁਆਲੇ ਰਲ ਕੇ ਇਕੱਠੇ ਬਹਿ ਕੇ ਬੰਨ ਲਾ ਲੈਣ, ਉਹ ਆਪਣੀਆਂ ਬੈਲੀਆਂ ਬਚਾ ਲੈਣਗੇ। ਜੇ ਇਕੱਠੇ ਹੋ ਕੇ ਨਾ ਲਾਉਣ, ਇਕੱਲੇ ਇਕੱਲੇ ਦੀ ਟੋਕਰੀ ਨਾਲ ਕੁਛ ਨਹੀਂ ਬਣਦਾ, ਉਹ ਨਾਲ ਹੀ ਰੁੜੀ ਜਾਂਦਾ। ਔਲਾਦ ਨੂੰ ਅੱਛਾ ਬਣਾਉਣ ਵਾਸਤੇ ਪਹਿਲਾ ਵਕਤ ਮਾਤਾ ਸਾਡੀਆਂ ਦਾ, ਮਾਈਆਂ ਸਾਡੀਆਂ ਨੂੰ ਚਾਹੀਦਾ ਹੈ ਕਿ ਮਾਈਆਂ ਸਾਡੀਆਂ ਤੜਕੇ ਉੱਚਿਆ ਕਰਨ, ਇਸ਼ਨਾਨ ਕਰਨ, ਇਸ਼ਨਾਨ ਕਰਕੇ ਮਾਈਆਂ ਦੁੱਧ ਰਿੜਕਣ। ਔਰ ਮੈਂ ਜ਼ਰੂਰ ਕਹਾਂਗਾ, ਜੇ ਉਹਨਾਂ ਨੇ ਆਪਣੀ ਸਿਹਤ ਚੰਗੀ ਰੱਖਣੀ ਹੈ, ਭਾਵੇਂ ਇੱਕ ਇੱਕ ਸਿਰ ਆਟਾ ਪੀਣ, ਚੱਕੀ ਪੀ ਲੈਣ, ਜਿਹਨਾਂ ਦੇ ਦੁੱਧ ਰਿੜਕਣ ਨੂੰ ਨਹੀਂ। ਔਰ ਉਹ ਮਾਈਆਂ ਨਾਲ ਬੱਚਿਆਂ ਨੂੰ ਵੀ ਉਠਾਉਣ। ਜੋ ਮਾਈਆਂ ਕਰਨਗੀਆਂ ਪਹਿਲਾ ਵਕਤ ਮਾਈਆਂ ਦਾ ਬੱਚਿਆਂ ਦਾ ਮਾਈਆਂ ਦੇ ਸਿਰ ਉੱਤੇ ਹੈ। ਜੇ ਸਾਡੀ ਔਲਾਦ ਕਿਹੜੇ ਬੂਟੇ ਜੰਮਦੇ ਸਿੱਧੇ ਉੱਗ ਪੈਣਗੇ, ਜਿਹਨਾਂ ਨੂੰ ਜੰਮਦਿਆਂ ਨੂੰ ਕੋਈ ਖਰਾਬੀ ਨਾ ਪਹੁੰਚੂ, ਉਹ ਵੱਡੇ ਹੋ ਗਏ ਜ਼ਰੂਰ ਚੰਗਾ ਫਲ ਦੇਣਾ। ਮਾਤਾ ਆਪ ਉੱਠ, ਆਪ ਇਸ਼ਨਾਨ ਪਾਣੀ ਕਰ, ਔਰ ਇਹ ਮੈਂ ਸਭਨਾਂ ਅੱਗੇ ਹੀ ਅਰਜ਼ ਕਰਾਂਗਾ, ਜਿਸ ਤਰ੍ਹਾਂ ਵੀ ਜਪਦੇ ਹੋ, ਜਿਸ ਤਰ੍ਹਾਂ ਵੀ ਕਰਦੇ ਹੋ, ਤੁਸੀਂ ਜਿਸ ਦਾ ਦੀਆ ਪਹਿਨਾ ਖਾਏ, ਜਿਸ ਕਿਉਂ ਆਦਤ ਕਿਉਂ ਬਣਾਏ ਮਾਏ, ਉਹ ਸਤਿਗੁਰੂ ਨੇ ਤੁਹਾਨੂੰ ਸਭ ਕੁਛ ਦਿੱਤਾ, ਤੁਸੀਂ ਘੱਟ ਤੋਂ ਘੱਟ। ਜੇ ਤੁਸੀਂ ਉਸ ਅਕਾਲ ਪੁਰਖ ਸਤਿਗੁਰੂ ਦੇ ਵਾਸਤੇ ਵੀ ਨਹੀਂ ਆਪਣੇ ਕੰਮਾਂ ਨੂੰ ਕਰਦੇ, ਫਿਰ ਚੰਗੀ ਗੱਲ ਨਹੀਂ। ਜੇ ਜ਼ਿਆਦਾ ਕਰੋ ਤਾਂ ਬਹੁਤਾ ਚੰਗਾ ਹੈ। ਮੈਂ ਕੀ ਗੱਲ ਦੱਸਾਂ, ਜਿਸ ਵੇਲੇ ਅਸੀਂ ਅਮਰੀਕ ਰਾਜੇ ਦਾ ਹਾਲ ਪੜ੍ਹਦੇ ਹਾਂ, ਸਾਨੂੰ ਸਮਝ ਆਉਂਦੀ ਹੈ ਕਿ ਰਾਜੇ ਸਾਡੇ ਕਿਹੋ ਜਿਹੇ ਸਨ, ਅੱਜ ਕਿਉਂ ਬੇੜਾ ਰੁੜਦਾ ਹੈ, ਸਾਡੇ ਰਾਜਿਆਂ ਦੇ ਕਰਮ ਨਹੀਂ ਅੱਛੇ ਰਹੇ। ਅਮਰੀਕ ਰਾਜਾ ਕੀ ਕਰਦਾ ਸੀ, ਭਗਤ ਨਾਲ ਆ ਜਾਇਆ ਕਰੋ, ਬੰਦੇਰਾ ਦੇ ਕੰਮ ਬਿਗੜਦਾ। ਸੱਚੀ ਗੱਲ ਹੈ, ਭਾਵੇਂ ਕੋਈ ਆਵੇ ਫਿਰ ਜਦੋਂ ਇਹਦੇ ਚਾਹੇ ਹੋਵੇ, ਦਿਨੇ ਰਾਜ ਦਾ ਕਾਜ ਸੰਭਾਲਣਾ। ਪਹਿਲੇ ਦੋਵੇਂ ਜੀ ਮਹਾਰਾਣੀ ਦੀ ਤੇ ਮਹਾਰਾਜਾ ਇੱਕ ਘੜੀ ਤੋਂ ਸ਼ੁਰੂ ਹੋਏ, ਦੋ ਚਾਰ ਪਹਿਰ, ਦੋ ਪਹਿਰ, ਢਾਈ ਪਹਿਰ, ਤਿੰਨ ਪਹਿਰ, ਰਾਤ ਨੂੰ ਦੋਹਾਂ ਨੇ ਬਹਿ ਕੇ ਬੰਦ ਨਹੀਂ ਕਰਨਾ, ਜਿਹੜੇ ਰਾਜ ਦਾ ਕੰਮ ਕਰਨਾ। ਆਉਣ ਲੱਗੇ, ਇੱਕ ਪਹਿਰ ਤੋਂ ਅੱਧੇ ਉੱਤੇ ਆ ਗਏ, ਅੱਧੇ ਤੋਂ ਚੌਥੇ ਹਿੱਸੇ ਤੇ ਆ ਗਏ। ਇੱਕ ਘੜੀ ਰਾਤ ਸੌਣਾ, ਦਿਨੇ ਰਾਜ ਦਾ ਕੰਮ ਕਰਨਾ, ਰਾਤ ਨੂੰ ਦੋਹਾਂ ਜੀਆਂ ਨੇ ਭਜਨ ਕਰਨਾ। ਜਿਹੜਾ ਧਿਆਨ ਦੇਣਾ ਰਾਜਿਆਂ ਦੀ ਗੱਲ ਹੈ, ਤੁਹਾਨੂੰ ਚਾਰ ਚਾਰ ਪਾਸੇ ਮਿਲ ਗਏ, ਕੀ ਹੋ ਗਿਆ ਨੀ, ਕੋਈ ਥੋੜਾ ਬਹੁਤਾ ਆਇਆ ਤੇ ਤੇਰਾ ਧਿਆਨ ਮਾਰੋ। ਅਖੀਰ ਕਹਿਣ ਲੱਗਾ, ਇੱਕ ਦਿਨ ਕਰਮਾਂ ਵਾਲੀਏ, ਘੜੀ ਨੀ ਕਿਉਂ ਰਾਤ ਦੀ ਪਵਾਈਏ। ਉਹਨਾਂ ਕਿਹਾ, ਮਹਾਰਾਜ ਨੀਂਦ ਆਉਂਦੀ ਹੈ, ਚੱਕੀ ਲੈ ਆਇਆ ਵੀ ਚੱਕੀ ਪੀ ਕੇ ਭਜਨ ਕਰੀਏ, ਨੀਂਦ ਨਾ ਤੰਗ ਕਰੇ। ਇਸ ਵੇਲੇ ਚੱਕੀ ਪੀਣ ਲੱਗੇ, ਅਕਾਲ ਪੁਰਖ ਸਤਿਗੁਰਾਂ ਨੇ ਬਾਹ ਫੜ ਲਿਆ। ਰਾਜੇ ਦਾ ਚਾਰ ਪੈਰ ਜਾਗਣ, ਤੁਸੀਂ ਕਦੇ ਵੀ ਨਾ ਜਾਗੋ, ਚਾਹੀਦਾ ਹੈ। ਮਾਈਆਂ ਦੀ ਬਰਾਤ ਦੀ ਇੱਥੇ ਕੋਈ ਗਿਣਤੀ ਨਹੀਂ ਕਿਸੇ ਚੀਜ਼ ਦੀ, ਵੀ ਕਿਹਦੀ ਵਾਰੀ ਹੈ। ਭਾਵੇਂ ਕਿਸੇ ਨੂੰ ਅੱਗੇ ਸਤਿਗੁਰ ਕਰ ਦੇਵੇ, ਪਹਿਲੀ ਤਾਂ ਮੇਰੀ ਇਹ ਅਰਜ ਹੈ ਕਿ ਇਸ਼ਨਾਨ ਕਰਨਾ ਔਰ ਨਾਮ ਜਪਣਾ, ਪਾਣੀ ਪੜੋ, ਜਿੰਨੀ ਕੰਠ ਹੈ ਓਨੀ ਪੜੋ। ਇਸੇ ਤਰ੍ਹਾਂ ਜੇ ਮਾਤਾ ਸਾਡੀਆਂ ਕੰਨ ਸਾਡੇ ਬੱਚਿਆਂ ਦੇ ਕੰਨਾਂ ਚ, ਉਹਨਾਂ ਦੇ ਕੋਲੋਂ ਗੁਰਬਾਣੀ ਦੀ ਧੁਨ ਪਵੇ, ਉੱਠਦਿਆਂ ਹੀ ਵੇ ਮਰ ਗਿਆ, ਫੜ ਪਿਓ ਦੀ ਦਾੜੀ, ਉਹ ਕਹੇ ਫੜ ਮਾਂ ਦੀ ਗੁੱਤ, ਅਸੀਂ ਇਹੋ ਹੀ ਕੁਛ ਸਿਖਾਉਂਦੇ ਹਾਂ। ਦੱਸੋ ਗੁਰੂ ਨਾਨਕ ਨੇ ਕੀ ਕੀਤਾ, ਗੁਰੂ ਗੋਬਿੰਦ ਸਿੰਘ ਨੇ ਕੀ ਬਣਾਇਆ, ਸਾਹਿਬਜ਼ਾਦੇ ਕਿਸ ਤਰ੍ਹਾਂ ਸ਼ਹੀਦ ਹੋਏ, ਸਤਿਗੁਰੂ ਰਾਮ ਸਿੰਘ ਨੇ ਕੀ ਕੀਤਾ, ਮਲੇਰਕੋਟਲੇ ਕਿਵੇਂ ਸ਼ਹੀਦ ਹੋਏ, ਸਿੱਖਾਂ ਨੇ ਕਿਸ ਤਰ੍ਹਾਂ ਭਜਨ ਪਾਣੀ ਕੀਤਾ, ਭਾਈ ਮਨੀ ਸਿੰਘ ਦਾ ਕਿਸ ਤਰ੍ਹਾਂ ਅੰਗਾਂ ਨੂੰ ਦੱਸਿਆ ਗਿਆ, ਤੁਹਾਡੇ ਬੱਚਿਆਂ ਚ ਵੀ ਉਹ ਚੀਜ਼ ਆਵੇ। ਜਦ ਤੁਸੀਂ ਇਹ ਦੱਸਣਾ ਹੀ ਨੀ, ਸ਼ੇਕਸਪੀਅਰ ਦੇ ਨਾਵਲ ਮੋੜਿਆਂ ਨੇ ਪੜ੍ਹ ਲੈਣ, ਸਿਨੇਮਾ ਦੇਖ ਲੈਣਾ, ਤਾਂ ਫਿਰ ਪੱਲੇ ਕੀ ਦੋਗੇ। ਮੈਂ ਅਰਜ ਕਰਾਂਗਾ, ਸ਼ਰਾਬ ਦੇ ਨਾਲ ਸਿਨੇਮਾ ਬਹੁਤ ਬੁਰੀ ਚੀਜ਼ ਹੈ, ਤੁਹਾਨੂੰ ਇਹ ਬਿਮਾਰੀ ਪੈ ਗਈ ਹੈ ਬਹੁਤ ਆਦਮੀਆਂ ਨੂੰ, ਗੱਲ ਮੇਰੀ ਚੰਗੀ ਨਹੀਂ ਲੱਗਣੀ। ਧਿਆਨ ਦਿਓਗੇ ਤੇ ਪਤਾ ਲੱਗੇਗਾ। ਪਹਿਲੀ ਚੀਜ਼ ਤੇ ਇਹ ਹੈ ਵੀ ਰਾਤ ਨੂੰ ਸਿਨੇਮੇ ਵਾਸਤੇ ਤੁਸੀਂ ਜਾਗਦੇ ਹੋ, ਸਿਹਤ ਖਰਾਬ ਕਰਦੇ ਹੋ। ਦੂਸਰਾ, ਉਹਦੀ ਜਿਹੜੀ ਚਮਕ ਵੱਜਦੀ ਹੈ ਅੱਖਾਂ ਨੂੰ, ਤੁਹਾਡੀਆਂ ਅੱਖਾਂ ਦਾ ਨੁਕਸਾਨ ਹੁੰਦਾ ਹੈ। ਤੀਸਰਾ, ਤੁਸੀਂ ਪੈਸੇ ਰੋਜ਼ ਦਿੰਦੇ ਹੋ। ਚੌਥਾ, ਤੁਹਾਡੇ ਹਾਲਾਤ ਦਾ ਤਾਂ ਜੋ ਕੁਛ ਬਣਦਾ ਉਹ ਤੁਸੀਂ ਜਾਣਦੇ ਹੋ, ਕਿਉਂਕਿ ਮੈਨੂੰ ਤਾਂ ਕਿਰਪਾ ਅੱਜ ਤੱਕ ਦੇ ਕੇ ਨਹੀਂ ਸਕਿਆ। ਸਿਆਮ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਨਾਮ ਦਾ ਰਿਸ਼ਤੇ ਹਨ। ਨਾਮ ਦਾ ਰਿਸ਼ਤੇ ਕੋਈ ਮਾਈ ਚੂੜੀ ਵਾਲੀ ਸੁੱਥਣ ਬਿਨਾਂ ਤੇ ਚਿੱਟੇ ਕੱਪੜੇ ਬਿਨਾਂ ਜਵਾਨਤ ਨਹੀਂ ਹੁੰਦੀ, ਔਰ ਕੋਈ ਸਿੱਧੀ ਪੱਗ ਬਿਨਾਂ ਸਿੱਖ ਨਹੀਂ, ਔਰ ਕੋਈ ਸਿਨੇਮਾ ਨਹੀਂ ਦੇਖਦਾ। ਕਦੇ ਸਾਲ ਚ 1000-1500 ਆਦਮੀ ਚ ਕਦਾ ਜੇ ਗਲਤੀ ਕਰ ਪਵੇ ਤਾਂ ਉਹ ਦੀਵਾਨ ਚ ਖਤੋਂਦਾ ਆ। ਉਹਨਾਂ ਲੋਕਾਂ ਨੇ ਇਸੇ ਚੀਜ਼ ਤੋਂ ਫਾਇਦਾ ਉਠਾਇਆ, ਅਸਾਂ ਨੁਕਸਾਨ ਰੂਸ ਵਰਗਿਆਂ ਨੇ, ਕਿਉਂਕਿ ਉਹਨਾਂ ਨੇ ਸਿਨੇਮੇ ਦੇ ਲੋਕਾਂ ਨੂੰ ਖੇਤੀ ਕਰਨ ਦੀ ਜਾਇਜ਼ ਦੱਸੀ, ਉਹਨਾਂ ਨੇ ਇੰਜੀਨੀਅਰ ਦੀ ਜਾਇਜ਼ ਦੱਸੀ, ਅਸੀਂ ਲੋਕਾਂ ਦਾ ਇਖਲਾਕ ਦੇਖਣ ਵਾਸਤੇ ਬਣਾ ਲਿਆ। ਮੇਰੀ ਇਹ ਅਰਜ ਹੈ ਇਸ ਵੱਲ ਧਿਆਨ ਦੇਣਾ, ਹੌਲੀ ਹੌਲੀ ਜੇ ਛੱਡਦੇ ਛੱਡਦੇ ਜੇ ਉਹ ਨਿਯਮ ਬਣਾਓ ਵੀ ਮਹੀਨੇ ਚ ਰੋਜ਼ ਦੇਖ ਦਿਓ, ਅੱਧਾ ਕਰ ਦਿਓ, ਚੌਥਾ ਹਿੱਸਾ ਕਰ ਦਿਓ, ਹੌਲੀ ਹੌਲੀ ਛੱਡ ਦਿਓ। ਉਹ ਚੰਗੀ ਤਾਂ ਇਸੇ ਤਰ੍ਹਾਂ ਗੱਲ ਹੁੰਦੀ ਹੈ ਵੀ ਜਿਹੜੀ ਚੀਜ਼ ਇੱਕ ਵਾਰੀ ਛੱਡ ਦਈਏ ਸੌਖੇ ਹੋ ਜਾਈਦਾ। ਤੋ ਮਾਤਾ ਬੱਚਿਆਂ ਨੂੰ ਰਾਤ ਨੂੰ ਬੈਠਣ ਮਾਈਆਂ ਦੇ ਘਰਾਂ ਚ ਹੋਰ ਜਨਮ ਸਾਥੀਆਂ ਹੋਣ, ਮਾਈਆਂ ਰਾਤ ਨੂੰ ਬੱਚਿਆਂ ਨੂੰ ਜਨਮ ਸਾਥੀ ਦੀ ਸਾਥੀ ਖਵਾਓ। ਜਿਹਨੇ ਜੇ ਸਾਡੇ ਭਰਾ ਸਾਡੇ ਸਰਦਾਰ ਕਰਕੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਪੜ੍ਹਦੇ ਹੋਣਗੇ, ਭਜਨ ਕਰਦੇ ਹੋਣਗੇ, ਜਦੋਂ ਬੱਚੇ ਉਹਨਾਂ ਦੇ ਕੋਲ ਉੱਠਣਗੇ ਉਹ ਵੀ ਦੇਖਣਗੇ ਵੀ ਉਹ ਕੁਛ ਕਰਨਗੇ ਬੱਚਿਆਂ ਨੂੰ, ਉਹ ਕੁਛ ਕਰਨਗੇ। ਇਹਨੂੰ ਮੈਂ ਹੁਣ ਇੱਥੇ ਹੀ ਛੱਡ ਕੇ ਅਗਲੀ ਚੀਜ਼ ਹੈ ਇਹ ਵੀ ਔਲਾਦ ਅੱਛੀ ਕਿਸ ਤਰ੍ਹਾਂ ਪੈਦਾ ਹੋ ਸਕਦੀ ਹੈ, ਬੜਾ ਵੱਡਾ ਲੰਮਾ ਮਨਸੂਨ ਹੈ ਔਰ ਇਸ ਦੀ ਲੋੜ ਬੜੀ ਭਾਰੀ ਹੈ। ਅੱਜ ਲੋਕ ਦਵਾਈਆਂ ਨਾਲ ਕੰਟਰੋਲ ਕਰ ਰਹੇ ਹਨ, ਇਹ ਬਿਲਕੁਲ ਗਲਤ ਰਸਤਾ ਹੈ। ਸਿਹਤ ਨਹੀਂ ਬਚ ਸਕਦੀ ਦਵਾਈਆਂ ਦੇ ਕੰਟਰੋਲ ਨਾਲ, ਨਾ ਮਾਈਆਂ ਦੀ ਨਾ ਭਰਾਵਾਂ। ਸਿਹਤ ਤਾਂ ਹੀ ਬਚ ਸਕਦੀ ਹੈ ਜੇ ਇਸਦੇ ਮਨ ਉੱਤੇ ਕੰਟਰੋਲ ਹੋ ਕੇ ਇਸ ਨੂੰ ਸਾਂਭਿਆ ਜਾਏ। ਉਹਦੇ ਵਾਸਤੇ ਜਿਹੜਾ ਵਕਤ ਲੱਗਦਾ ਇਹ ਬੜੀ ਜ਼ਰੂਰੀ ਚੀਜ਼ ਹੈ। ਜਿਹਦੇ ਘਰ ਧਨ ਨਹੀਂ ਹੈ ਉਹਦੇ ਘਰ ਕੁਛ ਨਹੀਂ ਹੈ। ਜਿਸ ਆਦਮੀ ਦੇ ਮੱਥੇ ਵਿੱਚ ਮਣੀ ਦਾ ਨਿਵਾਸ ਨਹੀਂ, ਮਣੀ ਇੱਥੋਂ ਚੱਲਦੀ ਹੈ ਆਦਮੀ ਦੀ, ਜਦੋਂ ਇਹਦਾ ਮਨ ਹਿੱਲਦਾ ਕਿਸੇ ਵੇਲੇ ਉਹਨਾਂ ਇੱਥੇ ਚੱਲ ਜਾਂਦੀ ਹੈ। ਜੇ ਅੱਗੇ ਨਹੀਂ ਰਸਤਾ ਜਿੱਥੇ ਰੁਕਦੀ ਹੈ ਉੱਥੇ ਹੀ ਉਹਦਾ ਨਾਸ਼ ਕਰਦੀ ਹੈ। ਕਈ ਲੋਕ ਦਵਾਈਆਂ ਖਾਂਦੇ ਹਨ, ਦਵਾਈਆਂ ਖਾ ਕੇ ਰੋਕਦੇ ਹਨ, ਉਹਨਾਂ ਦੇ ਰੋਕਣ ਨਾਲ ਉਹਨਾਂ ਨੂੰ ਉਹ ਬਿਮਾਰੀਆਂ ਲੱਗਦੀਆਂ ਹਨ ਸੁਜਾਗ ਆਦਤ, ਜਿਹਦੇ ਨਾਲ ਪੀਕ ਪੈ ਜਾਂਦੀ ਹੈ ਅੰਦਰ। ਮਨ ਨੂੰ ਰੋਕ ਕੇ ਰੋਕੋ, ਇਹਦੇ ਵਾਸਤੇ ਹੋਰ ਵਕਤ ਦੀ ਲੋੜ ਹੈ। ਤਾਂ ਹੁਣ ਮੈਂ ਅੱਜ 2-3 ਅਰਜਾਂ ਉੱਥੇ ਸਾਧ ਸੰਗਤ ਦੀ ਕੀਤੀਆਂ ਸਨ, ਤੁਹਾਡੇ ਅੱਗੇ ਜੋ ਉਹਨਾਂ ਦੇ ਕਰਕੇ ਹੀ ਅੱਜ ਕੁਦਰਤ ਨਾਲ ਮਨਜ਼ੂਰ ਹੈ ਸਾਡੀ 3-4 ਵਜੇ ਮੇਰਾ ਸਰੀਰ ਕਾਫੀ ਬਿਮਾਰ ਹੋ ਗਿਆ ਔਰ ਗਲ ਚ ਕਾਫੀ ਦਰਦ ਸੀ, ਸਿਰ ਦੁਖਦਾ ਰਿਹਾ, ਤਕੜਾ ਹੁਣ ਸਵੇਰੇ ਜਿਹੜਾ ਬਹਿਣ ਯੋਗਾ ਹੋ ਗਿਆ। ਉਹ ਇਹ ਅਰਜਾਂ ਹਨ, ਬਖਸ਼ਿਸ਼ ਅਕਾਲ ਪੁਰਖ ਦੀ ਹੈ ਜਿਹਨੂੰ ਉਹ ਪਾਗਲ ਆਦਰ ਨੂੰ ਲੱਗਦਾ ਹੈ। ਅਸੀਂ ਤਾਂ ਇਸ ਤਰ੍ਹਾਂ ਮੰਨਦੇ ਹਾਂ, ਬਾਬਾ ਸੋਭਾ ਸਿੰਘ ਜੀ ਇੱਕ ਬੁਢਾਣਾ ਪਿੰਡ ਦੇ ਰਹਿਣ ਵਾਲੇ ਸਨ, ਸਤਿਗੁਰਾਂ ਦੇ ਨਾਨਕਿਆਂ ਦੀ ਜਾਤ ਦੀ ਸੋਖੀ, ਘੋਟਾਣਾ ਵਾਲੇ ਦੀ ਸੋਖੀ, ਨੰਗਲਾਂ ਵਾਲੇ ਜਿਹੜੇ ਜਿੱਥੇ ਸਤਿਗੁਰਾਂ ਦੇ ਨਾਨਕੇ ਕਹਿੰਦੇ ਹਾਂ ਉਹਦੇ ਹੁੰਦੇ ਕਿਤੇ ਨਹੀਂ। ਨਾ ਗੁਰੂ ਗੋਬਿੰਦ ਸਿੰਘ ਕਹਿੰਦੇ ਨਾ ਤਾਂ ਕੋਈ ਦਾਤ ਮਾਤਾ, ਨਾ ਭਾਜ, ਨਾ ਪੁੱਤਰ, ਨਾ ਪੋਤਰ, ਨਾ ਦਾਇਆ, ਨਾ ਦਾਇਆ, ਨਾ ਉਹਦੀ ਕੋਈ ਥੋੜਾ ਹੈ, ਨਾ ਉਹਦਾ ਕੋਈ ਪਿਓ ਹੈ, ਨਾ ਉਹਦੀ ਕੋਈ ਮਾਂ ਹੈ, ਨਾ ਕੋਈ ਉਹਦਾ ਭਰਾ ਅਕਾਲ ਪੁਰਖ ਹੈ। ਉਹ ਜਿਹਨੂੰ ਮਰਜ਼ੀ ਹੈ ਉਸ ਨੂੰ ਸੋਭਾ ਦੇ ਦੇਵੇ ਜਿੱਥੇ ਉਹ ਪ੍ਰਗਟ ਹੋ ਜਾਏ, ਉਹ ਸ਼ਹਿਰ, ਉਹ ਪਿੰਡ, ਉਹ ਕੁਲ, ਉਹ ਮਾਂ ਪਿਓ ਜਿਹੜੇ ਕਹਾਉਂਦੇ ਹਨ ਉਸ ਵੇਲੇ, ਕਿੰਨੀ ਵੱਡੀ ਗੱਲ ਹੈ ਜਿਹੜੇ ਉਹਦੇ ਮਾਂ ਪਿਓ ਕਹਾਉਂਦੇ ਹੈ। ਲੇਕਿਨ ਉਹ ਪਹਿਲਾਂ ਕਿਤੇ ਨਹੀਂ ਆਉਂਦਾ। ਕਿਸ਼ਨ ਮਹਾਰਾਜ ਨੇ ਵੀ ਗੀਤਾ ਵਿੱਚ ਲਿਖਿਆ ਕਿ ਮੈਂ ਆਪਣੀ ਯੋਗ ਮਾਇਆ ਦੇ ਬਲ ਨਾਲ ਪ੍ਰਗਟ ਹੁੰਦਾ, ਸਤਿਗੁਰ ਜੰਮਦਾ ਨਹੀਂ। ਗੁਰੂ ਅਰਜਨ ਦੇਵ ਕਹਿੰਦੇ ਨੇ ਸੋਮੁਖ ਚਲੋ ਜਿਤ ਕਹਿ ਠਾਕੁਰ ਜੋਨੀ, ਜਿਹੜਾ ਜੋਨ ਵਿੱਚ ਆਉਂਦਾ ਕਹਿੰਦੇ ਅਜੂਨੀ ਹੈ ਉਹ। ਜੇ ਜੂਨ ਵਾਲਾ ਹੁੰਦਾ ਤਾਂ ਗੁਰੂ ਨਾਨਕ ਦੀ ਚਾਦਰ ਕਿਉਂ ਲੱਭਦੀ, ਉੱਥੇ ਵੀ ਸਾਡੇ ਜੰਮ ਲੱਭਦਾ। ਬਾਬਾ ਸੋਭਾ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਫੌਜ ਦੀ ਨੌਕਰੀ ਤੋਂ ਬਾਅਦ ਸਿੱਖ ਰਾਜ ਖਤਮ ਹੋਇਆ। ਜਿਹੜੇ ਮਾਮਾ ਜੀ ਕਹਾਉਂਦੇ ਸਨ ਸਤਿਗੁਰਾਂ ਦੇ, ਔਰ ਮਾਮੇ ਦਾ ਲੜਕਾ, ਉਹਨਾਂ ਨੇ ਕਿਲੇ ਦਾ ਠੇਕਾ ਲਿਆ ਹੋਇਆ ਸੀ ਫਿਰੋਜ਼ਪੁਰ ਦੇ, ਦਾ ਛਾਉਣੀ ਦਾ, ਛਾਉਣੀ ਬਣ ਰਹੀ ਸੀ, ਉਹਨਾਂ ਦੇ ਪਾਸ ਰਹਿੰਦੇ ਸਨ ਉਦੋਂ ਫਿਰੋਜ਼ਪੁਰ। ਮਹਿਲਪੁਰ ਦੇ ਸੱਜਣ ਬਹੁਤ ਸਾਰੇ ਸਨ ਜਿਹੜੇ ਸਤਿਗੁਰਾਂ ਦੇ ਕੋਲ ਰਹਿੰਦੇ। ਭਾਈ ਕਾਨ ਸਿੰਘ ਜੀ ਉਹਨਾਂ ਚੋਂ ਇੱਕ ਆਦਮੀ ਸਨ ਜਿਹਨਾਂ ਨੇ ਗੁਰੂ ਬਾਲਕ ਸਿੰਘ ਜੀ ਦੇ ਉੱਥੇ ਜਾ ਕੇ ਦਰਸ਼ਨ ਕੀਤੇ ਔਰ ਉਹਨਾਂ ਨੇ ਗੁਰੂ ਬਾਲਕ ਸਿੰਘ ਜੀ ਦੀ ਤਸਵੀਰ ਬਣਾਈ ਹੈ। ਬਾਬਾ ਸ਼ੋਭਾ ਸਿੰਘ ਜੀ, ਮੈਂ ਉਹਨਾਂ ਦੇ ਦਰਸ਼ਨ ਕਰੇ ਕੋਈ 116-17 ਸਾਲ ਦੇ ਹੋ ਗਏ ਗੁਜ਼ਰੇ। ਉਹ ਇੱਕ ਦਿਨ ਕਹਿਣ ਲੱਗੇ ਸਤਿਗੁਰਾਂ ਨੂੰ, ਬਾਹਰ ਬੈਠਦੇ ਸੀ ਜਾ ਕੇ ਜਿਸ ਵੇਲੇ, ਸੱਚੇ ਪਾਤਸ਼ਾਹ ਲੋਕ ਸਾਨੂੰ ਗਰੀਬ ਜਾਣ ਕੇ ਦੰਦੀ ਦੇ ਦਾਣੇ ਦਿੰਦੇ, ਖੜੇ ਨਹੀਂ ਹੋਣ ਦਿੰਦੇ। ਸਤਿਗੁਰਾਂ ਕਿਹਾ ਸੋਭਾ ਕਿਹਾ, ਮੈਂ ਜਿਸ ਕੋਲ ਚੌਦਾਰ ਧਾਰਿਆ ਇਹਨੇ ਸਭ ਦਲਿੱਦਰ ਕੱਟ ਲਿਆ। ਅੱਜ ਦੇਖੋ ਤੁਸੀਂ ਜਾਗੋ ਰਾਮਗੜੀ ਹੋ ਆਪਣੇ ਆਪ ਪਰ, ਤੇ ਰਾਜੇ ਤੁਹਾਡੇ ਵਰਗੇ, ਤੁਸੀਂ ਰਾਜਾ ਨਾਲ ਬਹੁਤ ਖੜੇ ਹੋ ਕੇ ਦੇਖੋ। ਕਿਰਪਾ ਸਤਿਗੁਰ ਦੀ ਹੈ, ਕੰਨ ਕੋਲ ਐਵੇਂ ਨਹੀਂ ਲਿਖੀ ਗੁਰੂ ਜੀ ਨੇ, ਉਹ ਤਨ ਕੋਲ ਹੈ ਪ੍ਰਗਟ ਹੋਣ ਵਾਲੀ। ਹਾਂ, ਹੁਣ ਮੈਂ ਇਹ ਅਰਜ ਕਰਨੀ ਹੈ ਕਿ ਇਸ ਵੇਲੇ ਅਕਾਲ ਪੁਰਖ ਨੇ, ਸਤਿਗੁਰ ਨੇ ਤੁਹਾਨੂੰ ਅਰੂਜ ਬਖਸ਼ਿਆ, ਤੁਹਾਡੇ ਕੋਲ ਪੈਸੇ ਹੋ ਗਏ, ਤੁਸੀਂ ਕੰਮ ਕਰਦੇ ਹੋ, ਤੁਹਾਡੇ ਕੋਲ ਸਭ ਕੁਛ ਹੈ। ਜੇ ਤੁਸੀਂ ਇਸ ਵੇਲੇ ਕੋਈ ਉਹ ਕੰਮ ਕਰ ਜਾਓ ਦੁਨੀਆਂ 'ਚ ਜਿਹਦੀ ਬੜੀ ਭਾਰੀ ਲੋੜ ਹੈ, ਮੈਂ ਉਹ 2-3 ਅਰਜਾਂ ਤੁਹਾਡੇ ਅੱਗੇ ਕਰਨੀਆਂ, ਜੇ ਤੁਸੀਂ ਇਹਨੂੰ ਕਰ ਲਓ। ਪਹਿਲੀ ਤਾਂ ਮੇਰੀ ਇਹ ਅਰਜ ਹੈ, ਮੈਂ ਅੱਗੇ ਵੀ ਕਿਹਾ ਸੀ ਕਿ 100 ਰੁਪਇਆ ਜਿਹੜਾ ਤੁਹਾਨੂੰ ਖਾ ਪੀ ਕੇ ਆਪਣੇ ਖਰਚ ਕੱਢ ਕੇ ਬਚੇ, ਉਹਦੇ ਪਿੱਛੇ ਤੁਸੀਂ 1-1 ਰੁਪਇਆ ਆਪਣੇ ਸ਼ਹਿਰ ਵਿੱਚ ਆਪਣੇ ਘਰਾਂ 'ਚ ਪਹਿਲੇ, ਫਿਰ ਜੇ ਕਮੇਟੀ ਬਣਾਓ ਉੱਥੇ ਜਮ੍ਹਾਂ ਕਰੋ। 100ਵਾਂ ਹਿੱਸਾ ਨਫੇ ਦਾ, 10ਵਾਂ ਨਹੀਂ, 10ਵਾਂ ਤਾਂ ਦੇਣਾ ਤਾਂ ਚਾਹੀਦਾ ਨਾ, ਲੇਕਿਨ 100ਵਾਂ ਹਿੱਸਾ ਉਹ ਇਕੱਠਾ ਕਰੋ ਔਰ ਆਪਣੇ ਸ਼ਹਿਰਾਂ 'ਚ ਰੱਖੋ, ਆਪਣੇ ਕੋਲ ਰੱਖੋ। ਉਹਦੇ ਵਿੱਚ ਕਰਨਾ ਕੀ ਹੈ, ਜਿਹੜੇ ਤੁਹਾਡੇ ਧਰਮਸ਼ਾਲਾ ਗੁਰਦੁਆਰੇ ਹਨ, ਜਿਹੜੇ ਕੋਈ ਭਰਾ ਤੁਹਾਡੇ ਗਰੀਬ ਹੋ, ਕਈਆਂ ਨੂੰ ਮਾਪਿਆਂ ਨੇ ਬੱਚਿਆਂ ਨੇ ਕੱਢ ਦਿੱਤਾ ਹੈ, ਐਸਾ ਵੀ ਅੱਜ ਸਮਾਂ ਹੈ, ਉਹਨਾਂ ਵਾਸਤੇ ਉੱਥੇ ਇੱਕ 2-2 ਕੋਠੜੀਆਂ ਬਣੀਆਂ ਹੋਣ, 4 ਹੋਣ, ਜਿੰਨੀ ਤੁਸੀਂ ਹਿੰਮਤ ਕਰੋ ਉਹਨਾਂ ਨੂੰ ਸਾਲ ਬਾਅਦ ਲੀੜੇ ਸਵਾ ਦਿਓ, 1-1 ਪ੍ਰਸ਼ਾਦਾ ਆਪਣੇ ਘਰਾਂ 'ਚ ਲਾ ਛੱਡੋ। ਜੇ 10 ਪ੍ਰਸ਼ਾਦਿਆਂ ਦੀ ਰੋਜ਼ ਲੋੜ ਹੈ ਤਾਂ ਭਾਈ ਜੀ ਦੇਣੇ ਵਾਲਾ 10 ਇਕੱਠੇ ਕਰ ਲਿਆਵੇ, ਜੇ 50 ਦੀ ਲੋੜ ਹੈ 50, ਜੇ 3 ਦੀ ਲੋੜ ਹੈ 3 ਲਿਆਵੇ। ਜਿੰਨੇ ਚਿਰ ਬਾਅਦ ਤੁਹਾਡੀ ਵਾਰੀ ਆ ਜਾਏ, ਉਨੇ ਚਿਰ ਬਾਅਦ ਤੁਸੀਂ ਉਹਨੇ ਪ੍ਰਸ਼ਾਦਿਆਂ ਨਾਲ ਉਹਨਾਂ ਗਰੀਬਾਂ ਦਾ ਪਾਲਣ ਪੋਸ਼ਣ ਕਰੋ। ਇਹਦੇ ਨਾਲ ਕਿਸੇ ਦਾ ਤਲਕ ਨਹੀਂ, ਕਿਸੇ ਹੋਰ ਕੋਲ ਨਹੀਂ ਜਾਣ ਦੀ ਲੋੜ, ਇਹ ਤੁਹਾਡੀ ਆਪਣੀ ਗੱਲ। ਇਸ ਤੋਂ ਦੂਸਰਾ ਹਿੱਸਾ ਹੈ ਤੁਹਾਡਾ, ਹਾਂ, ਉਸ ਆਦਮੀ ਦੀ ਮਦਦ ਨਹੀਂ ਕਰਨੀ ਜਿਹੜਾ ਜਾਣ ਕੇ ਵਿਅਸਨ ਕਰਕੇ ਸ਼ਰਾਬਾਂ ਪੀਵੇ, ਸਿਨੇਮੇ ਦੇਖੇ, ਪੈਸੇ ਗੁਆਵੇ ਤੇ ਆ ਕੇ ਆਖੇ ਮੈਂ ਭੁੱਖਾ, ਮੈਨੂੰ ਰੋਟੀ ਦਿਓ, ਪਿਛਾ ਕਰਵਾ ਦਿਓ, ਇੱਕ ਸ਼ਰਤ ਤੇ ਦੇ ਦਿਓ, ਜੇ ਉਹ ਮਾਫ਼ੀ ਮੰਗ ਕੇ ਅੱਗੇ ਨੂੰ ਛੱਡ ਦੇਵੇ ਫਿਰ ਉਹਨੂੰ ਵੀ ਚੁੱਕੋ। ਤੁਸੀਂ ਅੱਜ ਚੁੱਕ ਸਕਦੇ ਹੋ, ਤੁਹਾਡੇ ਕੋਲ ਅੱਜ ਤਾਕਤ ਹੈ, ਤੁਸੀਂ ਉਤਾਰਾ ਨਾ ਜਾਗੋ ਵੀ ਸਰਦਾਰ ਪ੍ਰੀਤ ਸਿੰਘ ਦੇ ਮਕਾਨ ਦੇ 8 ਮਜ਼ਰ ਨਾਲ ਮੇਰੀਆਂ 6 ਕਿਉਂ, ਤੁਸੀਂ ਉਹ ਵੀ ਦੇਖੋ ਜਿਹਦੀ 1 ਮਜ਼ਰ ਵੀ ਨਹੀਂ ਉਹਦੀ ਬਣਾ ਦਿੰਦੇ ਹੋ। ਹੇਠਾਂ ਨੂੰ ਜਾਗੋ, ਜਿਹੜਾ ਆਦਮੀ ਥੱਲੇ ਜਾ ਕੇ ਤੁਰੇ ਉਹ ਉਖੜਦਾ ਨਹੀਂ ਕਦੇ। ਇਹ ਹੈ ਤੁਹਾਡਾ ਕੰਮ, ਇਹ ਤੁਹਾਡੀ ਫੰਡ ਹੋਣ। ਇਹਦੇ ਵਿੱਚ ਇੱਕ ਹਿੱਸਾ ਇਹ ਹੈ ਕਿ ਗਰੀਬ ਲੋਕ ਜਿਹੜੇ ਤੁਹਾਡੇ ਇੱਥੇ ਆਏ, ਕੋਈ ਧੱਕੇ ਖਾਂਦੇ ਹੋਣ, ਜਿਹਨਾਂ ਨੂੰ ਨਾ ਕੋਈ ਮਿਲੇ, ਤੁਹਾਨੂੰ ਗੁਰਦਾਰ ਨੇ ਦਿੱਤਾ, ਇਹਦੇ 'ਚ ਤੁਹਾਡਾ ਕੋਈ ਜ਼ੋਰ ਨਹੀਂ ਲੱਗਦਾ। ਮੇਰੀ ਇਹ ਅਪੀਲ ਨਹੀਂ, ਮੈਂ ਪੈਸੇ ਨਹੀਂ ਲੈਣੇ, ਕਿਸੇ ਦੇ ਨਹੀਂ ਲੈਣੇ, ਤੁਸੀਂ ਆਪੋ ਆਪਣੇ ਸ਼ਹਿਰਾਂ ਵਿੱਚ ਇੰਤਜ਼ਾਮ ਕਰੋ। ਦੂਸਰੀ ਚੀਜ਼ ਹੈ, 2-3 ਤਰ੍ਹਾਂ, ਇੱਕ ਬਿਲਕੁਲ ਗਰੀਬ ਹਨ, ਇੱਕ ਦਰਮਿਆਨੇ ਦਰਜੇ ਦੇ ਆਦਮੀ, ਇੱਕ ਬੜੇ ਤਕੜੇ ਹਨ, ਇੱਕੋ ਆਦਮੀ ਹਨ, ਜਿਹਨਾਂ ਦੇ ਬੱਚੇ ਬੜੇ ਲਾਇਕ ਹਨ, ਬੜਾ ਅੱਛਾ ਪੜ੍ਹਨ ਵਾਲੇ ਹਨ, ਬੜਾ ਕੁਛ ਕਰਨ ਵਾਲੇ ਹਨ, ਉਹਨਾਂ ਕੋਲ ਪੈਸੇ ਨਹੀਂ ਹਨ, ਉਹ ਬਾਹਰ ਜਾ ਕੇ ਕੰਮ ਨਹੀਂ ਸਿੱਖ ਸਕਦੇ। ਉਹਨਾਂ ਦੀ ਮਦਦ ਵਾਸਤੇ ਸਰਦਾਰ ਪਾਤਸ਼ਾਹ ਨੇ ਦੱਸਿਆ ਸੀ ਵੀ ਜਿਹਨਾਂ ਨੂੰ ਅਸਾਂ ਭੇਜਿਆ ਰਾਮਗੜੀਆ ਬੋਰਡ ਵਾਲਾ ਮਰੋਪੀਓ, ਮੁੜ ਕੇ ਸਾਡੇ ਮੱਥੇ ਵੀ ਨਹੀਂ ਲੱਗੇ। ਮੈਂ ਕਿਹਾ ਕਸੂਰ ਸਾਡਾ, ਅਸੀਂ ਬਚਪਨ ਤੋਂ ਬੱਚਿਆਂ ਨੂੰ ਇਹ ਸਿੱਖਿਆ ਨਹੀਂ ਦਿੱਤੀ ਕਿ ਤੁਸੀਂ ਬੱਚੇ ਹੋ, ਕਿਸ ਤਰ੍ਹਾਂ ਦੇ ਹੋਵੋ, ਤੁਸੀਂ ਕਿਸੇ ਨਾਲ ਹਮਦਰਦੀ ਕਰਨ ਵਾਲੇ ਬਣੋ। ਬਚਪਨ ਤੋਂ ਇਹੋ ਸਿੱਖਿਆ ਵੀ ਮੇਰੇ ਮੁੰਡੇ ਵਰਗਾ ਬੂਟ ਨਾ ਕਿਸੇ ਦਾ ਹੋਵੇ, ਮੇਰੇ ਮੁੰਡੇ ਵਰਗੀ ਮੋਟਰ ਨਾ ਹੋਵੇ, ਮੇਰੇ ਮੁੰਡੇ ਵਰਗੇ ਕੱਪੜੇ ਨਾ ਕਿਸੇ ਦੇ ਹੋਵੇ। ਉਹਦੇ ਨਾਲ ਤੁਹਾਡੇ ਬੱਚੇ ਜੇ ਜਾ ਕੇ ਸਿੱਖ ਕੇ ਆਉਣਗੇ, ਚਲੋ ਮੰਨ ਹੀ ਲਓ, ਉਹ ਤੁਹਾਡੇ ਕੋਲ ਜੇ ਨਹੀਂ ਆਉਂਦੇ, ਤੁਹਾਡਾ ਇਹ ਪਰਉਪਕਾਰ ਤਾਂ ਹੋਜੂ, ਉਹ ਤਾਂ ਰੱਜ ਕੇ ਰੋਟੀ ਖਾਣਗੇ, ਉਹਦੇ ਮਾਪੇ ਤਾਂ ਸੌਖੇ ਹੋ ਜਾਣ। ਤੀਸਰੀ ਚੀਜ਼ ਹੈ ਵਿਦਿਆ ਤੁਹਾਡੀ, ਤੁਸੀਂ ਇਹ ਦੇਖ ਸਕਦੇ ਹੋ ਕਿ ਤੁਹਾਡੇ ਪਿਤਾ ਦਾਦੇ ਜਿਹੜੇ ਸਨ ਪੇਸੇ ਵਾਲੇ, ਆਰੀ ਵਾਲੇ, ਰੇਤੀ ਵਾਲੇ, ਉਹ ਆਦਮੀ ਅੱਜ ਤੁਹਾਡੇ ਨਾਲ ਸੌਖੇ ਸਨ। ਉਹਨਾਂ ਦੀ ਮਿਹਰਬਾਨੀ ਦਾ ਇਹ ਫਲ ਹੈ, ਉਹਨਾਂ ਦੇ ਹੱਥਾਂ ਦੀ ਕਿਰਤ ਦਾ ਫਲ ਹੈ, ਤੁਸੀਂ ਬਾਦਸ਼ਾਹੀ ਭੋਗਦੇ ਹੋ। ਪਰ ਜੇ ਤੁਸੀਂ ਕੰਮ ਛੱਡਦੇ ਹੋਗੇ, ਜੇ ਤੁਸੀਂ ਕੰਮ ਨਾ ਕਰੋਗੇ, ਜੇ ਬੱਚਿਆਂ ਨੂੰ ਕੰਮ ਨਾ ਸਿਖਾਓਗੇ, ਮੈਂ ਹੁਣ ਜਿੱਦਣ ਆਇਆ ਇੱਧਰ, ਉਦੋਂ ਮੈਂ ਇੱਕ ਦਿਨ ਜਾਂ ਦੋ ਦਿਨ ਪਹਿਲੇ ਪੜ੍ਹਿਆ ਕਿ ਦਿੱਲੀ 'ਚ ਇੱਕ ਲੜਕਾ ਐਨੇ ਪੜ੍ਹ ਕੇ ਪੁਲਿਸ ਦਾ ਸਿਪਾਹੀ ਬਣਿਆ ਹੋਇਆ। ਜਿਹੜੇ ਮੇਰੇ ਮੁੰਡੇ ਤੁਸੀਂ ਪੜ੍ਹਾਉਂਦੇ ਹੋ, ਉਹਨਾਂ ਨੂੰ ਕੋਟ ਪਤਲੂਣਾ ਦਿੰਦੇ ਹੋ, ਉਹ ਕਾਹਦੇ ਜੋਗੇ ਨਹੀਂ ਰਹਿ ਜਾਂਦੇ। ਮੁੜ ਕੇ ਜੇ ਉਹਨਾਂ ਨੂੰ ਕੋਈ ਨੌਕਰੀ ਨਾ ਮਿਲੇ, ਉਹ ਕੌਮੀ ਦੇ ਨਹੀਂ ਰਹਿੰਦੇ, ਉਹ ਤੁਹਾਡੇ ਸਿਰ ਤੇ ਭਾਰ ਪੈਂਦੇ ਨੇ, ਲੋਕਾਂ ਦੇ ਤੇ ਭਾਰ ਪੈਂਦੇ ਨੇ, ਅਸੀਂ ਉਹ ਵਿਗੜਦੇ ਹਨ, ਉਹਨਾਂ ਦੇ ਚਾਲ ਚੱਲਣ ਵਿਗੜਦੇ ਨੇ, ਚੋਰੀ ਕਰਨਗੇ, ਕੁਛ ਕਰਨਗੇ। ਤੇ ਜੇ ਉਹ ਅਸੀਂ ਕੰਮ ਸਿੱਖੇ ਹੋ, ਕਰਨ ਪੜ੍ਹਨ ਕੰਮ ਵੀ ਜਾਣਦੇ ਹੋ, ਕੰਮ ਕਰਨ ਨਾਲ ਆਦਮੀ ਦੀ ਇੱਜ਼ਤ ਨਹੀਂ ਕਰਦੇ, ਇੱਜ਼ਤ ਬੁਰੇ ਕੰਮਾਂ ਨਾਲ ਕਰਦੇ। ਔਰ ਸਕੂਲ ਤੁਹਾਡੇ ਉਹ ਹੋਣੇ ਚਾਹੀਦੇ ਹਨ ਤਿੰਨ ਜਮਾਤਾਂ ਤੱਕ ਤੁਹਾਡੇ ਬੱਚਿਆਂ ਨੂੰ, ਬਜ਼ੁਰਗ ਤੁਹਾਡੇ ਪਿੰਡਾਂ 'ਚ 50 ਸਾਲ ਤੋਂ ਵੱਧ ਕੋਈ ਆਦਮੀ ਤੁਹਾਡੇ ਸਕੂਲਾਂ 'ਚ ਉਹ ਨਹੀਂ ਧਾਰਮਿਕ ਵਿੱਦਿਆ ਦੇਣ ਵਾਲਾ ਚਾਹੀਦਾ, ਜਿਹੜਾ ਉਲਟੇ ਬਿਸ਼ੱਕ ਹੋਵੇ, ਜਿਹਦੇ ਕੋਲ ਬੱਚੇ ਦੇ ਘੰਟਾ ਡੇਢ ਰੋਜ਼ ਲਾਉਣ, ਉਹ ਗੁਰਬਾਣੀ ਰੋਜ਼ ਪੜ੍ਹਨ, ਉਹ ਇਸ਼ਨਾਨ ਰੋਜ਼ ਕਰਨ, ਉਹ ਜਾ ਕੇ ਗੁਰਦੁਆਰੇ ਮੱਥਾ ਟੇਕਣ, ਉਹਨਾਂ ਨੂੰ ਸਮਝ ਆ ਲੈ ਵੀ ਸਾਡਾ ਇਸ਼ਟ ਵੀ ਕੋਈ ਚੀਜ਼ ਹੈ। ਔਰ 3 ਸਾਲ ਤੱਕ ਉਹਨਾਂ ਨੂੰ ਪੂਰੀ ਤਰ੍ਹਾਂ ਤੁਸੀਂ ਵਾਕਫ ਕਰੋ, ਜੁਗਰਾਫੀਆ ਪੜ੍ਹਾਓ, ਹਿਸਾਬ ਪੜ੍ਹਾਓ, ਪਰ 3 ਸਾਲ ਧਾਰਮਿਕ ਪੜ੍ਹਾਈ ਕਰਾਓ। ਜਿੱਦਣ 4th ਸਾਲ ਲੱਗੇ ਜੋ ਮਰਜ਼ੀ ਹੈ ਵਿੱਦਿਆ ਦਿਓ, ਔਰ 4th ਸਾਲ ਲੱਗਦੇ ਆ, ਮੇਰੀ ਆਪਣੀ ਰਾਏ ਆ ਵੀ 5 ਸਾਲ ਦਾ ਲੜਕਾ ਸ਼ੁਰੂ ਕਰਦਾ, ਜਾਂ 6 ਦਾ 3 ਸਾਲ 8-9 ਦਾ ਹੋ ਜਾਂਦਾ, ਉਦੋਂ ਜ਼ਰੂਰ ਹੱਥੀ ਕੰਮ ਸਿੱਖੇ। ਜਿਹੜਾ ਉਧਰੋਂ ਹੱਥੀ ਕੰਮ ਸਿੱਖੇਗਾ, ਮੁੜ ਕੇ ਉਹ ਹਜੇ ਨਹੀਂ ਸਿੱਖ ਸਕਦਾ। ਉਹਨਾਂ ਨੂੰ ਨਾਲ ਕੰਮ ਦਿਓ, ਕੰਮ ਸਿਖਾਓ, ਵੀ ਚੱਲ 500 ਰੁਪਏ ਰੋਜ਼ ਦਾ ਕੰਮ ਕਰਨ ਵਾਲਾ ਬਣਾ ਦਿਓ, ਤੁਹਾਡਾ ਅਖਤਿਆਰ ਹੈ, ਇਹ ਤੁਹਾਡੀ ਮਰਜ਼ੀ ਹੈ। ਇਹ 3 ਚੀਜ਼ਾਂ ਇੱਕ ਬੱਚਿਆਂ ਦੇ ਸਕੂਲਾਂ ਵਿੱਚ ਧਾਰਮਿਕ ਪੜ੍ਹਾਈ ਦੇ ਨਾਲ ਦਸਤਕਾਰੀ, ਇੱਕ ਬਾਹਰ ਜਾਣ ਵਾਸਤੇ ਉਹਨਾਂ ਦਾ ਇੰਤਜ਼ਾਮ, ਇੱਕ ਗਰੀਬਾਂ ਦਾ, ਇਹ 3 ਕੰਮ ਤੁਹਾਡੇ ਜਿਹੜੇ ਨਾ ਅੱਜ ਤੁਸੀਂ ਕਰ ਸਕਦੇ ਹੋ। ਸਤਿਗੁਰ ਨੇ ਤੁਹਾਨੂੰ ਦਿੱਤਾ, ਤੁਸੀਂ ਬਾਬੇ ਜੱਸਾ ਸਿੰਘ ਸਰਦਾਰ ਦਾ ਨਾਂ ਰੱਖ ਲਓ, ਰਾਮਗੜੀਆਂ ਦਾ ਰੱਖ ਲਓ, ਆਗਾ ਖਾਨ ਨੇ ਕਿੰਨਾ ਕੁਛ ਕਰ ਦਿੱਤਾ, ਲੋਕਾਂ ਨੂੰ ਹੀਰਿਆਂ ਨਾਲ ਧੋ ਲਿਆ। ਇੱਥੇ ਦੇਖੋ ਹੀ ਨਾ, ਇਹ ਨਾਮਧਾਰੀ ਹੈ, ਅਕਾਲੀ ਹੈ, ਫਲਾਣਾ ਮਤ ਰੱਖਦਾ, ਕੁਛ ਨਾ ਕਰੋ, ਤੁਸੀਂ ਆਓ, ਤੁਹਾਡੀ ਰਾਮਗੜੀਆ ਕੌਮ ਹੈ, ਤੁਸੀਂ ਰਾਮਗੜੀਆ ਕੌਮ ਦੇ ਨਾਂ ਉੱਤੇ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਹੈ, ਕਿਸੇ ਬਜ਼ੁਰਗ ਦਾ ਨਾਂ ਰੱਖੋ, ਕੌਮ ਦਾ ਨਾਂ ਰੱਖੋ, ਇਹ ਚੀਜ਼ ਬਣਾ ਕੇ ਤੁਸੀਂ ਲੋਕਾਂ ਦੇ ਸਾਹਮਣੇ ਧਰੋ। ਮੈਂ ਤੁਹਾਡੇ ਅੱਗੇ ਅੰਜ ਕਰਨਾ, ਨਾ ਮੇਰਾ ਇਹਦੇ ਨਾਲ ਕੋਈ ਤਲਕ ਨਹੀਂ, ਉਹ ਮੇਰਾ ਬੜਾ ਤਲਕ ਹੈ। ਮੈਂ ਕਹਿੰਦਾ ਜੇ ਮੇਰੇ ਕਹਿਣ 'ਤੇ ਹੀ ਇੰਨਾ ਕੰਮ ਹੋ ਜਾਏ, ਕੋਈ ਗਰੀਬ ਬਚ ਜਾਣ, ਕਈਆਂ ਦੇ ਬੱਚੇ ਤਗੜੇ ਹੋ ਜਾਣ, ਜੇ ਕੌਮ ਉਦਾਂ ਉੱਚੀ ਹੋ ਜਾਏ, ਤਾਂ ਮੈਂ ਵੀ ਨਾਲ ਹੀ ਉੱਚਾ ਹੋਵਾਂ। ਇਹ ਤੁਹਾਡੇ ਵਾਸਤੇ ਸੋਚਣ ਵਿਚਾਰਨ ਵਾਲੀ ਚੀਜ਼ ਹੈ, ਇਹਦੇ 'ਤੇ ਵਿਚਾਰ ਕਰੋ। ਕਿਸੇ ਨੂੰ ਕੋਈ ਗੱਲ ਇਹਦੇ 'ਚ ਹੋਰ ਆਵੇ, ਉਹ ਬੈਠੋ, ਆਓ, ਦੱਸੋ ਕਿ ਇਸ ਦੇ ਵਾਸਤੇ ਪਹਿਲਾਂ ਸ਼ਹਿਰਾਂ ਵਿੱਚ, ਫਿਰ ਆਪੋ ਆਪਣੇ ਸੂਬਿਆਂ 'ਚ, ਫਿਰ 3-4 ਸੂਬੇ ਮਿਲ ਕੇ ਇੱਕ ਕਮੇਟੀ ਬਣਾਓ, ਬਹੁਤੇ ਆਦਮੀ ਨੇ ਪਾਓ, 3-4 ਉਹਦੇ 'ਚ ਜਿਹੜੇ ਇੱਥੇ ਵੀ ਬਹੁਤੇ ਨਾ ਹੋਣ। ਜਦੋਂ ਬਹੁਤੇ ਬਹਿਣ ਤੂੰ ਮੈਂ ਬਹੁਤੀਆਂ ਦਲੀਲਾਂ ਦਾ ਕੰਮ ਨਹੀਂ ਕਦੇ ਚੱਲਦਾ। ਔਰ ਜਿਹੜਾ ਤੁਹਾਡਾ ਧਾਰਮਿਕ ਉਸਤਾਦ ਹੋਵੇ, ਉਹਦੇ ਉੱਤੇ ਤੁਸੀਂ ਲਾਗੀ ਵਾਂਗੂ ਕੰਮ ਨਾ ਉਦੋਂ ਲਓ, ਉਹਨੂੰ ਗੁਰੂ ਪੀਰ ਵਰਗਾ ਜਾਣੋ। ਔਰ ਉਹ ਆਚਰਨ ਵਾਲਾ ਹੋਵੇ ਜਿਹੜਾ ਤੁਹਾਡੇ ਬੱਚਿਆਂ ਨੂੰ ਕੁਛ ਦੱਸੇ, ਇਹ ਨਾ ਹੋਵੇ ਭਾਈ ਜੀ ਜਾ ਮੇਰਾ ਮੁੰਡਾ ਚੁੱਕ ਲਿਜਾ, ਮੇਰੇ ਘਰ ਰੋਟੀ ਦੇ ਆ, ਤੂੰ ਮੇਰੇ ਮੁੰਡੇ ਨੂੰ ਕਿਉਂ ਮਾਰਿਆ, ਭਾਈ ਮੁੰਡੇ ਦਾ ਜਮ ਲਾਹ ਦੇਵੇ ਪਾਵੇ, ਤਾਂ ਤੁਸੀਂ ਨਾ ਉਹਨੂੰ ਜਾ ਕੇ ਆਖੋ ਕਿਉਂ ਡਾਇਆ। ਕਿਉਂਕਿ ਮੇਰਾ ਇਹ ਤਜਰਬਾ, ਮੈਂ ਆਪਣੇ ਬੱਚਿਆਂ ਨਾਲ ਕੀਤਾ, ਔਰ ਮੈਂ ਜਿਹਨਾਂ ਨੂੰ ਸੰਭਾਲੇ ਉਹਨਾਂ ਨੇ ਪੂਰੇ ਲੋਕਾਂ ਆਖਿਆ ਤੂੰ ਕੀ ਕਰਦਾ। ਮੈਂ ਕਿਹਾ ਤੁਹਾਡੇ ਨੂੰ ਤਾਂ ਨਹੀਂ ਕਰਦਾ, ਮੈਨੂੰ ਅੱਜ ਆਰਾਮ ਹੈ, ਮੈਨੂੰ ਅੱਜ ਤੱਕ ਇੱਕ ਦਿਨ ਵੀ ਨਹੀਂ ਕਦੇ ਵਕਤ ਮਿਲਿਆ ਵੀ ਆਹ ਗੱਲ ਕਿਉਂ ਐਂ ਕਰਦੇ ਹੋ। ਸਾਨੂੰ ਮਾਈ ਜਿਹੜਾ ਕਿ ਜਿੰਨੀ ਕਿਤੇ ਬੱਚਿਆਂ ਤਾਸ ਖੇਡਣ ਵਾਲੇ ਜਾਂਦੇ ਤਾਂ ਚਪੇੜਾਂ ਨਾਲ ਮੂੰਹ ਉੱਡ ਜਾਂਦੇ, ਮੇਰੀ ਕਿਰਪਾ ਦਾ ਫਲ ਹੈ। ਸਿੱਖ ਬਣੇ ਰਹਿ ਗਏ ਆ ਮਾੜੇ ਮੋਟੇ ਜਿਹੋ ਜਿਹੇ, ਹਾਂ ਹੁਣ ਤਾਂ ਅੰਦਰ ਤਾਂ ਸਤਿਗੁਰ ਨੇ ਬਣਾਉਣਾ, ਬਾਹਰਲਾ ਪਾਸਾ ਤਾਂ ਹੈ ਹੀ ਨਾ। ਤਾਂ ਇਹ ਮਾਈਆਂ ਅੱਗੇ ਪਹਿਲੀ ਅੜ ਗਿਆ, ਦੂਸਰੀ ਤੁਹਾਡੇ ਅੱਗੇ ਆ ਗਿਆ। ਇਹ 3 ਕੰਮ ਤੁਹਾਡੇ ਹਨ, ਜੇ ਤੁਸੀਂ ਇਹਨੂੰ ਕਰੋ, ਇਹ ਤੂੰ ਅੱਗੇ ਫਿਰ ਜੋ ਗੁਰੂ ਨੂੰ ਭਾਵੇਗਾ, ਫਿਰ ਗੱਲ ਕਰਾਂਗੇ ਵੀ ਅਗਾਂਹ ਆਪਾਂ ਕੀ ਕਰਨਾ। ਜਿਹਨਾਂ ਦੇ ਹੱਥ ਵਿੱਚ ਤਾਕਤ ਹੈ, ਜਿਹਨਾਂ ਦੇ ਹੱਥ ਵਿੱਚ ਕੰਮ ਹੈ, ਜਿਹਨਾਂ ਦੇ ਘਰਾਂ ਵਿੱਚ ਖਾਣ ਪੀਣ ਨੂੰ ਰਲ ਕੇ, ਜਿਹਦੀ ਕੌਮ ਵਿੱਚ ਭੁੱਖਾ ਕੋਈ ਨਹੀਂ ਮਰਦਾ, ਉਹ ਆਦਮੀ ਸੌਖਾ ਨਹੀਂ। ਮੈਂ ਤੁਹਾਨੂੰ ਯਾਦ ਕਰਾਉਣਾ ਇਹਦੀ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਆਵੇਗੀ ਸਤਿਗੁਰ ਦੇ ਘਰ ਤੇ। ਕਿਉਂ ਰਸਾਇਣੀ ਜਿੱਥੇ ਰਵੇ ਬਾਰਾਂ ਬਾਰਾਂ ਤੋਂ ਦੁਆਰੇ ਕੋਈ ਭੁੱਖਾ ਰਵੇ ਤਾਂ ਉਹਦਾ ਪਾਪ ਉਹਨੂੰ ਲੱਗਦਾ ਹੈ। ਤੁਹਾਨੂੰ ਸਤਿਗੁਰ ਨੇ ਲੱਖਾਂ ਕਰੋੜਾਂ ਚ ਇਸ ਵੇਲੇ ਵਸਾ ਦਿੱਤਾ। ਜੇ ਕੋਈ ਗਰੀਬ ਭਰਾ ਤੁਹਾਡਾ ਤੁਹਾਡੀ ਅਣਗਹਿਰੀ ਨਾਲ ਭੁੱਖਾ ਰਹੇਗਾ ਉਸ ਤੇ ਭਾਜੀ ਤਕਲੀਫ। ਮੇਰੀ ਇਹ ਅਰਜ ਹੈ, ਮੈਂ ਕੋਈ ਜ਼ਿਆਦਾ ਹੁਣ ਤੁਹਾਨੂੰ ਹੋਰ ਕੁਛ ਨਹੀਂ ਕਹਿਣਾ ਚਾਹੁੰਦਾ। ਹੁਕਮ ਜੀ ਦੁਆਨ ਲਾਉਣਗੇ, ਕਿਰਪਾ ਕਰੋਗੇ ਕੱਲ ਜਿਹੜੀ ਫਿਰ ਸਤਿਗੁਰ ਕਰੇ ਫਿਰ ਕੁਛ ਆਪਣੇ ਧਾਰਮਿਕ ਵਿਚਾਰਾਂ ਤੇ ਆਪਾਂ ਕੱਲ ਵੀ ਚੱਲਾਂਗੇ। ਉਹਨੇ ਦਾ ਮੇਲਾ ਹੈ, ਗੁਰੂ ਗੋਬਿੰਦ ਸਿੰਘ ਨੇ ਕਿਵੇਂ ਇਹਨੂੰ ਬਣਾਇਆ ਹੈ, ਕੀ ਹੋਇਆ, ਸਾਧ ਸੰਗਤ ਅੱਗੇ ਅਰਜ ਹੈ। ਮੈਂ ਆਪਣੇ ਨਾਲ ਦੇ ਜਿਹੜੇ ਦੂਜੇ ਵੀ ਆਏ ਨੇ ਸਭ ਅੱਗੇ ਅਰਜ ਦਾ ਹੈ। ਕੋਈ ਬੋਲਣ ਵਾਲਾ ਆਦਮੀ ਕਿਸੇ ਨੂੰ ਇਉਂ ਨਾ ਕਵੇ ਇਹ ਕਿਸੇ ਦੇ ਮਜ਼ਹਬ ਦੀ ਠੀਕ ਨਹੀਂ, ਸਾਡਾ ਇਹ ਕੰਮ ਨਹੀਂ। ਅਸੀਂ 1934 ਚ ਕਲਕੱਤੇ ਗਏ ਤੇ ਸਿੰਘ ਸਭਾ ਦੇ ਦੋ ਧਰੇ ਤੇ ਇਹਨੇ ਫਟੇ ਹੋਏ ਆਪਸ ਵਿੱਚ ਬਾਬਾ ਗੁਰਦੇਸ਼ਵਰੀ ਇੱਕ ਪਾਸੇ ਇੱਕ ਪਾਸੇ ਦੂਸਰੇ ਹੱਥ ਜੋੜੇ ਅਸੀਂ ਖੜਗਪੁਰ ਚਲੇ ਗਏ। ਜਿਹਨਾਂ ਨੇ ਇਸ਼ਤਿਹਾਰ ਉਹ ਬਦਲਾਪ ਉਹਨਾਂ ਨੇ ਕੱਢਿਆ ਜਿਹੜਾ ਪੜ੍ਹਿਆ ਨਾ ਜਾਵੇ ਲੋਕ ਤਮਾਸ਼ਾ ਦੇਖੋ। ਬਰਮਾ ਚ ਗਏ ਉੱਥੇ ਇਹੋ ਰੌਲਾ ਵੀ ਸਿਵਲ ਵਾਲੇ ਬਣਨਪੁਰ ਦੇ ਪ੍ਰੈਜੀਡੈਂਟ ਕੇ ਮਿਲਟਰੀ ਵਾਲੇ ਬਣਨ, ਇਸ ਤੋਂ ਕੁਰਸੀਆਂ ਨਾਲ ਲੜੇ ਉੱਥੇ ਸਿੰਘ ਸਭਾ ਦੇ ਗੁਰਦੁਆਰੇ ਵਿੱਚ ਆ ਕੇ ਦੁੱਖ ਲੱਗਾ ਮਨ ਗੁਰੂ ਨਾਨਕ ਸਾਹਿਬ ਸੰਪਰਕ ਦਾ ਕੰਮ ਤੁਹਾਨੂੰ ਸੀ ਨਹੀਂ ਅੱਜ ਕਦੀ ਵੀ ਭਰਾਓ ਇੱਕ ਕੁਰਲੀ ਦੇ ਬੱਚੇ ਹੁੰਦੇ ਹੋਏ ਤੁਸੀਂ ਰਲ ਕੇ ਬੈਠੋ। ਉਹ ਰਲ ਕੇ ਬੈਠਣ ਦਾ ਕੀ ਉੱਥੇ ਰੈਗੂਲੇਸ਼ਨ ਗੁਰਮਤਾ ਬਣਿਆ, ਜੇ ਅਸੀਂ ਉਹਦੇ ਤੇ ਚੱਲੀਏ ਕੋਈ ਤਕਲੀਫ ਨਹੀਂ ਹੁੰਦੀ। ਉਹਦੇ ਜੇ ਸੀ ਕਿ ਗੁਰੂ ਨਾਨਕ ਦੇਵ ਤੇ ਉਸਦੇ ਜਾਨਸ਼ੀਨ, ਕਿਉਂਕਿ ਅਸੀਂ 12 ਕਹਿੰਦੇ ਸੀ, ਕੋਈ 10 ਕਹਿੰਦੇ ਸੀ, ਕੋਈ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੀ, ਕੋਈ ਨਹੀਂ ਕਹਿੰਦੇ ਸੀ, ਵੀ ਇਹ ਨਹੀਂ ਗੱਲ ਕਰੋ। ਗੁਰੂ ਨਾਨਕ ਦੇਵ ਦੇ ਉਸਦੇ ਜਾਨਸ਼ੀਨ ਉਹਨਾਂ ਉੱਤੇ ਇਤਕਾਦ, ਆਦ ਤੇ ਦਸਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਜਿਹੜਾ ਇਤਕਾਦ ਰੱਖੇ ਉਹ ਇਸ ਨਾਨਕ ਪੰਥੀ ਇਹਦੇ ਵਿੱਚ ਆ ਸਕਦਾ। ਦੋ ਗੱਲਾਂ ਤੋਂ ਬਾਅਦ ਤੀਸਰੀ ਹੈ ਚੀਜ਼ ਆਪਣਾ ਪ੍ਰਚਾਰ ਉਹ ਮੰਡਲ ਰੂਪ ਵਿੱਚ ਕਰੇ। ਇੱਕ ਆਦਮੀ ਲੱਕੜ ਦਾ ਕੰਮ ਕਰਨ ਜਾਣਦਾ ਉਹ ਇਹ ਕਵੇ ਲੱਕੜ ਬਹੁਤ ਅੱਛੀ ਚੀਜ਼ ਹੈ, ਲੱਕੜ ਦੀ ਚੀਜ਼ ਬਹੁਤ ਅੱਛੀ ਚੀਜ਼ ਹੈ, ਉਹ ਇਹ ਨਾ ਕਵੇ ਉਹ ਲਾਉਣਾ ਚਾਹੀਦਾ। ਜਿਹੜੇ ਦੇਹਧਾਰੀ ਗੁਰੂ ਨੂੰ ਮੰਨਣ ਵਾਲੇ ਹਨ ਉਹ ਕਹਿਣ ਕੇ ਦੇਹਧਾਰੀ ਬਗੈਰ ਬਚਾਅ ਨਹੀਂ ਹੁੰਦਾ, ਪਰ ਉਹ ਕਦੇ ਨਾ ਕਰਕੇ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਹੋ ਸਕਦਾ। ਇਹ ਸ਼ਬਦ ਨਹੀਂ, ਜਿਹੜੇ ਗੁਰੂ ਗ੍ਰੰਥ ਸਾਹਿਬ ਗੁਰੂ ਕਹਿਣ ਉਹ ਇਹ ਕਦੇ ਨਾ ਕਰਦੀ ਦੇਹਧਾਰੀ ਗੁਰੂ ਨਹੀਂ ਹੋ ਸਕਦਾ, ਉਹ ਗੁਰੂ ਗ੍ਰੰਥ ਸਾਹਿਬ ਗੁਰੂ ਵਿੱਚ ਸ਼ਬਦ ਹੈ। ਇਸ ਚੀਜ਼ ਨਾਲ ਸਾਨੂੰ 75% ਕਾਮਯਾਬੀ ਹੋਈ ਆ, ਉਦੋਂ ਜਿਹੜੇ ਪਿੰਡਾਂ ਚ ਲੋਕ ਲੱਗਦੇ ਜੋ ਗੱਲ ਨੂੰ ਪਾ ਗਿਆ ਤਲਵਾਰ ਪਾ ਲਈ, ਕਦੇ ਕਰਜੀ ਸਜਾ ਲਈ, ਕਦੇ ਮਾਲਾ ਫੜ ਲਈ, ਜੋ ਕੀਤਾ ਬਾਣੀ ਸਾਡੀ ਦੂਜੀ ਕੋਈ ਨਹੀਂ, ਨਾਮਧਾਰੀ ਕੋਈ ਕੁਰਾਨ ਜਾਂ ਵੇਦ ਦਾ ਪਾਠ ਮਰੇ ਤੋਂ ਨਹੀਂ ਕਰਾਉਂਦਾ, ਪਾਠ ਕੋਈ ਵਿਆਹ ਤੇ ਨਹੀਂ ਕਰਾਉਂਦਾ, ਕੋਈ ਜੰਮੇ ਤੇ ਨਹੀਂ ਕਰਾਉਂਦਾ, ਇਹ ਗੁਰਬਾਣੀ ਸਾਰਿਆਂ ਨਿਸ਼ਾਨੀ ਹੈ। ਬਲਕਿ ਜ਼ਰੂਰੀ ਹੈ ਨਾਮਧਾਰੀ ਵਾਸਤੇ, ਪੈਸੇ ਨਾ ਹੋਣ ਕੋਲ ਸ਼ੱਕ ਵੀ ਜੇ ਬੱਚਾ ਪੈਦਾ ਹੋਵੇ ਤਾਂ ਵੀ ਆਧਾਰ ਤੇ ਪਾਠ ਕਰਾਉਣਾ ਪਏਗਾ, ਜੇ ਆਨੰਦ ਕਰਾਵੇਗਾ ਤਾਂ ਵੀ ਪਾਠ, ਲੜਕੇ ਵਾਲੇ ਵੀ ਲੜਕੀ ਵਾਲੇ ਵੀ ਕਰਾਉਣਗੇ, ਜੇ ਸਰੀਰ ਛੋਟੇ ਜਾ ਤਾਂ ਵੀ ਕਰਾਉਣਗੇ। ਇੱਕ ਚੀਜ਼ ਹੈ, ਇੱਕ ਗੁਰਬਾਣੀ ਹੈ, ਜੋ ਉਹਦੇ ਚ ਲਿਖਿਆ ਹੈ ਬੈਠੋ ਵਿਚਾਰੋ, ਆਪਸ ਵਿੱਚ ਸਮਝੋ ਸੋਚੋ, ਉਹਦੇ ਤੇ ਬਹਿ ਕੇ ਵਿਚਾਰ ਕਰਕੇ ਪ੍ਰੇਮ ਨਾਲ ਆਨੰਦ ਲਓ ਤਾਂ ਬਚ ਸਕਦੇ। ਤੇ ਜੇ ਉਹ ਆਖੀਏ ਸੀਮਿੰਟ ਦੇ ਕੋਠੀਆਂ ਵਾਲਾ ਚੰਗਾ, ਜਿਹਨੇ ਲੋਹਾ ਲਾਇਆ ਗਾਡਰ ਪਾਇਆ ਉਹ ਨੀ ਚੰਗਾ ਹੈ, ਸਭ ਕੁਛ ਕਰੋ। ਜਿਹੜੀ ਚੀਜ਼ ਸਾਰਿਆਂ ਤੋਂ ਚੰਗੀ ਲੱਗੇ ਬੈਠ ਕੇ ਸੋਚੋ, ਉਹ ਬਿਲਡਿੰਗਾਂ ਬਣਨੀਆਂ ਰੋਜ਼ ਨਵੇਂ ਤੋਂ ਨਵੇਂ ਨਮੂਨੇ ਬਣਦੇ, ਜਿਹੜਾ ਨਵੇਂ ਤੋਂ ਨਵੇਂ ਰਵੇ ਪ੍ਰਚਾਰ ਕਰੋ, ਗੁਰੂ ਦੀ ਚੀਜ਼ ਨੂੰ ਕਿਹਦੇ ਕਮਾਉਂਦੇ ਹੋ ਉਹਨੂੰ ਉੱਚੀ ਕਰੋ। ਮੈਂ ਇਹਨਾਂ ਸ਼ਬਦਾਂ ਨਾਲ ਤੁਹਾਡੇ ਕੋਲੋਂ ਖਿਮਾ ਮੰਗਦਾ ਹਾਂ, ਔਰ ਤੁਹਾਨੂੰ ਇਹ ਚਾਹੀਦਾ ਹੈ ਤੂੰ ਮੈਂ ਵਿੱਚ ਨਾ ਪੈਣਾ, ਇੱਕ ਦੂਏ ਤੇ ਚਿਕਰ ਨਾ ਸੁੱਟਣਾ, ਜਾਤੀ ਰੰਜਸ਼ਾਂ ਨਾਲ ਕੌਮ ਦਾ ਨਾਸ ਨਾ ਕਰਨਾ, ਔਰ ਇਹਨਾਂ ਦੇ ਛੱਡਣ ਦਾ ਇੱਕੋ ਚੀਜ਼ ਹੈ, ਰੋਜ਼ ਜਪ ਸਾਹਿਬ ਸਿੰਘ ਪੜ੍ਹ ਲੈਂਦੇ ਜੇ ਉਹਨੂੰ ਉਡਾਰਨ ਦਾ ਕਦੇ ਨਾ ਰਹੇ। ਪਰ ਮਤ ਪਾਪਾਂ ਕਾ ਸੰਗ ਹੋ ਤੋ ਪੈ ਨਾ ਵਾ ਕਹਿ ਰੰਗ,
ਇਹ ਨਾਮ ਜਪੋ, ਇਸ਼ਨਾਨ ਕਰਕੇ ਪਾਣੀ ਭਰੋ ਤਾਂ ਮਤ ਤੁਹਾਡੀ ਸਾਫ ਹੋਵੇਗੀ, ਕਿ ਤੁਹਾਨੂੰ ਆਪਣਾ ਆਪ ਦੱਸੇ, ਤੁਸੀਂ ਕਿਸੇ ਨਾਲ ਦੁਸ਼ਮਣੀ ਨਾ ਕਰੋ। ਗੁਰੂ ਦੀ ਬਾਣੀ ਪੜ੍ਹਨੀ, ਨਾਮ ਜਪਣਾ, ਇਸ਼ਨਾਨ ਕਰਨਾ, ਵੱਲ ਖਾਣਾ, ਇਹ ਸਤਿਗੁਰੂ ਦੇ ਘਰ ਦੀ ਮਰਜ਼ਾਦਾ। ਮੈਂ ਅੱਜ ਕਰੀ ਹੈ, ਕੋਈ ਸ਼ਬਦ ਕਿਸੇ ਨੂੰ ਨਾ ਚੰਗਾ ਲੱਗਾ ਹੋਵੇ ਮੈਂ ਉਸ ਤੋਂ ਕਿਉਂ ਮੰਗਦਾ? ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕੋਈ, ਔਰ ਮੈਂ ਆਪਣੇ ਉਪਦੇਸ਼ ਨਾਲ ਜਿਹੜੀ ਅਰਜ਼ ਕਰਾਂਗਾ, ਕੋਈ ਸ਼ਬਦ ਲਾ ਕੇ ਕਿਸੇ ਨੂੰ ਨਹੀਂ ਕਰੋ। ਹੱਥ ਜੋੜਨੇ ਅਰਜ਼ ਕਰਨੀ ਹੈ, ਗੁਰੂ ਸਾਡੇ ਕਹਿਣ ਸੁਣ, ਮਨ ਮੇ ਕਰ ਪਿਆ ਰਿਹਾ ਮਿਲ ਰਿਹਾ ਹੈ, ਅਰਜ਼ ਕਰੋ ਔਰ ਪਿਆਰ ਕਰੋ। ਜੇ ਸਿੱਖੀ ਤੁਹਾਡੇ ਕੋਲ ਨਾ ਰਹੇਗੀ, ਤੁਹਾਡੇ ਕੋਲ ਕੁਛ ਨੀ ਰਹੇਗਾ। ਦਾੜੀ ਦੇ ਵਿੱਚ ਕੀ ਪਿਆ, ਇੱਕ ਕਹਿੰਦਾ ਕੇਸਾਂ ਚ ਕੀ ਪਿਆ, ਇੱਕ ਕਹਿੰਦਾ ਇਸ ਚੀਜ਼ ਦੇ ਖਾਣ ਚ ਸਭ ਕੁਛ ਪਿਆ। ਗੁਰੂ ਗੋਬਿੰਦ ਸਿੰਘ ਵੀ ਲਿਖਦਾ, ਜਹਾਂ ਤਾਂ ਦਾ ਚੰਗਾ ਪ੍ਰਸਾਦ ਸਿੱਖ ਨਹੀਂ, ਮੇਰਾ ਆਸ਼ੀਰਵਾਦ ਬੰਦਿਆਂ ਦੀ ਬੀਜੀ ਹੋ ਗਈ। ਜਾਂ ਕੀ ਰਹਿਤ ਨਾ ਜਾਣੀ ਹੈ, ਗੁਰ ਮੰਤਰ ਨੇ ਕੀ ਦੁਨਗਾ ਭੋਜਨ ਖਾ ਕੇ ਬਿਸਰੇ ਹਰ ਝੋਪੜੀ, ਔਰ ਹਰੀ ਦੇ ਬਿਸਰਨ ਨੂੰ ਸਭ ਤੋਂ ਬੁਰਾ ਉਹਨਾਂ ਨੇ ਕਿਹਾ, ਹਰ ਬਿਸਰ ਸਭ ਦਾ ਮੁਹਤਾਜ, ਜਿਹੜਾ ਪਰਮੇਸ਼ਰ ਤੋਂ ਭੁੱਲ ਜਾਏ ਸਾਰਿਆਂ ਦਾ ਮੁਹਤਾਜ ਹੁੰਦਾ, ਉਹਨੂੰ ਸਭ ਦੇ ਤੇ ਆਪ ਜੋ ਉਹਨੇ ਸੰਗ, ਤੇ ਕੋਟ ਨਾਗ ਸਰਬ ਕੋ ਰਾਜਾ, ਜਿਹਦੇ ਦਾ ਨਾਮ ਸੁਹਾਣਾ। ਜੇ ਨਾਮ ਜਪੋ, ਜੇ ਨਾਮ ਰਹਿੰਦਾ ਸੋਈ ਵਾਲਾ ਰਾਜਾ, ਜਿਸ ਨਾਮ ਰਹਿੰਦਾ ਤੁਸੀਂ ਪੂਰੇ ਖਾ ਜਾ, ਪੂਰੇ ਕਰਮ ਜੇ ਮੇਰੀ ਬੇਨਤੀ ਹੈ, ਉਹ ਦੁਆਉਣ ਲੱਗੇਗਾ, ਸੁਣੋ ਪ੍ਰੇਮ ਨਾਲ ਸਤਿ ਸ੍ਰੀ ਅਕਾਲ।